Thank you. বন্দনে আর কুমার সর্বকলা ধর্মরত ডোলতে রাখো প্রভু নানক দে করত ফিরত ফিরত প্রভে আয়া পরিয়া তো শুনায় নানক কি প্রভু বিনতি আপনি পালি পায় দেখে বিচ মাগো জি জনম তুমারে দেখে বিচ মাগো জনম তুমারে দেখে Thank you. देखे जानू तुम्हारे देखे जन्म तुम्हारे देखे जन्म तुम्हारे देखे देखे बिटला लो जी जन्म तुम्हारे देखे देखे बिटला लो तुम्हारे देखे ਸਤਿ ਜੀ ਚਿੱਤ ਬੇਟੀਆਂ ਇਕਾਗਰ ਕਰੋ ਗੱਜ ਕੇ ਬੋਲੋ ਸਤਨਾਮ ਤਕਰੀਬਨ ਇੱਕ ਸਾਲ ਤੋਂ ਬਾਅਦ ਇਸ ਪੰਡਾਲ ਦੇ ਵਿੱਚ ਆਪਾਂ ਸਾਰੇ ਫਿਰ ਇਕੱਠੇ ਹੋ ਰਹੇ ਹਾਂ ਸਰਦੀ ਬਹੁਤ ਪੈ ਰਹੀ ਹੈ ਕਾਲ ਹੋ ਜਾਂਦੀ ਹੈ ਦੀਵਾਨ ਵਿੱਚ ਆਉਣ ਤੋਂ ਪਰ ਜਿਨ੍ਹਾਂ ਪ੍ਰੇਮੀਆਂ ਨੂੰ ਲਗਨ ਹੈ ਮੈਂ ਦੇਖ ਰਿਹਾ ਜਦੋਂ ਅਸੀਂ ਚੱਲੇ ਸੀ ਕੋਈ ਰਸਤਾ ਨਹੀਂ ਸੀ ਨਜ਼ਰ ਆਉਂਦਾ ਥੋੜ੍ਹਾ ਜਿਹਾ ਦਿੰਦਾ ਸੀ ਕੋਈ 20-30 ਗਜ ਸਿੰਘ ਨੂੰ ਕਿਹਾ ਮੈਂ ਹੌਲੀ ਹੌਲੀ ਚੱਲਿਆ ਚੱਲ ਉਨ੍ਹਾਂ ਕੁ ਦੇਖੀ ਜਾ ਕੋਈ ਨਹੀਂ ਅਜੇ ਟਾਈਮ ਬਥੇਰਾ ਆਪਾਂ ਪਹੁੰਚ ਜਾ ਇੱਥੇ ਜਦ ਮੈਂ ਆ ਕੇ ਦੇਖਿਆ ਲੁਧਿਆਣੇ ਦੀ ਸੰਗਤ ਆਈ ਬੈਠੀ ਹੈ ਰਾਜਪੁਰੇ ਤੋਂ ਆਏ ਬੈਠੇ ਨੇ ਦੂਰ ਦਰਾਜ ਤੋਂ ਆਏ ਹੋਏ ਨੇ ਰਾਜਪੁਰੇ ਤੋਂ ਪਰੇ ਪਿੰਡ ਨੇ ਉਹਨਾਂ ਤੋਂ ਆਏ ਬੈਠੇ ਪੁੱਛਦਾ ਮੈਂ ਤੁਸੀਂ ਕਿਵੇਂ ਆ ਗਏ ਆਪਣੇ ਆਪਣੀ ਬਾਤ ਸਾਰੀ ਦੱਸਦੇ ਨੇ ਜਿਨ੍ਹਾਂ ਦੇ ਅੰਦਰ ਲਗਨ ਹੁੰਦੀ ਹੈ ਸਤਸੰਗ ਦਾ ਜਿਨ੍ਹਾਂ ਨੇ ਲਾਹਾ ਖੱਟਣਾ ਹੁੰਦਾ ਹੈ ਉਹ ਹਜ਼ਾਰਾਂ ਤਰੀਕੇ ਔਖਿਆਈਆਂ ਕੱਟ ਕੇ ਵੀ ਪਹੁੰਚ ਜਾਂਦੇ ਨੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ ਨਿਉਂ ਵਾਲੇ ਨੈਣਾ ਕੀ ਨੀਂਦ ਦਿਨੇ ਰਾਤ ਪੈ ਬਹਿੰਦੇ ਜਿਨ੍ਹਾਂ ਦੇ ਅੰਦਰ ਖਿੱਚ ਹੈ ਸਮਾਗਮ ਦੀ ਖਿੱਚ ਹੈ ਗੁਰੂ ਦੇ ਬਚਨ ਸੁਣਨ ਦੀ ਖਿੱਚ ਹੈ ਉਹਦਾ ਹਜ਼ਾਰਾਂ ਹੀ ਤਕਲੀਫਾਂ ਚੱਲ ਕੇ ਝੱਖੜ ਝਾਂਗੀ ਮੀਂਹ ਵਰਸੇ ਪੀ ਗੁਰ ਦੇਖਣ ਜਾਈ ਸਮੁੰਦਰ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੱਗ ਗੁਰ ਪੈ ਜਾਏ ਦੀਵਾਨਾਂ ਦਾ ਪਤਾ ਲੱਗਿਆ ਬੱਚੇ ਬੈਠੇ ਨੇ ਸਾਡੇ ਟੋਰਾਂਟੋ ਤੋਂ ਆਏ ਨੇ ਡਿਟਰੋਇਟ ਤੋਂ ਆਏ ਨੇ ਛੁੱਟੀਆਂ ਦੀ ਪਰਵਾਹ ਨਹੀਂ ਕਰੀ ਤਕਲੀਫ ਆਉਣ ਜਾਣ ਦੀ ਪਰਵਾਹ ਨਹੀਂ ਹੈ ਦੀਵਾਨਾ ਜਾ ਕੇ ਹਾਜ਼ਰ ਹੋ ਗਏ ਇਹ ਭਾਗ ਹੋਇਆ ਕਰਦਾ ਹਰ ਬੰਦਾ ਨਹੀਂ ਹੋ ਸਕਿਆ ਕਰਦਾ ਜੇ ਅਸੀਂ ਲਾਂਭੇ ਦਈਏ ਨਾ ਬਈ ਜੀ ਪਿੰਡ ਵਾਲੇ ਤਾਂ ਆਏ ਹੀ ਨਹੀਂ ਅਸੀਂ ਆਏ ਉਹ ਭਾਗ ਮੰਦੇ ਪੈ ਜਾਂਦੇ ਨੇ ਉਹਨੂੰ ਇਹ ਜਗਾ ਦੁਬਾਰਾ ਜਗਾਉਣਾ ਸਾਡੀ ਡਿਊਟੀ ਹੁੰਦੀ ਹੈ ਨਾ ਕਿ ਲਾਂਭੇ ਦੇਣਾ ਸਾਨੂੰ ਪਤਾ ਵੀ ਜੇ ਥੋੜ੍ਹੀ ਜਿਹੀ ਮਾਇਆ ਪੈ ਜੇ ਆਦਮੀ ਭੁੱਲ ਜਾਇਆ ਕਰਦਾ ਉਹਦੀ ਲਗਨ ਖਤਮ ਹੋ ਜਾਇਆ ਕਰਦੀ ਹੈ ਇਸ ਕਰਕੇ ਹੀ ਸਤਸੰਗ ਬਹੁਤ ਜ਼ਰੂਰੀ ਚੀਜ਼ ਹੋਇਆ ਕਰਦੀ ਹੈ ਜੀਵਨ ਦੇ ਅੰਦਰ ਅਤੇ ਲਾਹਾ ਕਿੰਨਾ ਹੈ ਇਹਦਾ ਤਾਂ ਹਿਸਾਬ ਕਿਤਾਬ ਕੋਈ ਨਹੀਂ ਹੈ ਕੋਈ ਨਹੀਂ ਬੰਦਾ ਲਾ ਸਕਦਾ ਵੀ ਸਤਸੰਗ ਦਾ ਕਿੰਨਾ ਫਲ ਹੈ ਮਹਾਰਾਜ ਇਹ ਦੱਸ ਦਿੰਦੇ ਨੇ ਉਹਨਾਂ ਨੇ ਵੀ ਰਾਊਂਡ ਫਿਗਰ ਰੱਖੀ ਹੈ ਕੋਈ ਡੈਫੀਨੇਟ ਨਹੀਂ ਗੱਲ ਦੱਸੀ ਆਪ ਫਰਮਾਉਂਦੇ ਨੇ ਕਈ ਕੋਟਿਕ ਜੱਗ ਫਲਾਂ ਸੁਣ ਗਾਉਣ ਹਾਰੇ ਰਾਮ ਕਈ ਕਰੋੜ ਜੱਗਾਂ ਦਾ ਫਲ ਜਿਹੜੇ ਸੁਣਦੇ ਨੇ ਅਤੇ ਗਾਉਂਦੇ ਨੇ ਵਿਚਾਰਦੇ ਨੇ ਉਹਨਾਂ ਨੂੰ ਸੁਤੇ ਹੀ ਪ੍ਰਾਪਤ ਹੋ ਜਾਇਆ ਕਰਦਾ ਉਹਦੇ ਬਸ ਆਪਾਂ ਸਤਸੰਗ ਦੇ ਵਿੱਚ ਆਉਂਦੇ ਹਾਂ। ਕਈ ਸਤਸੰਗ ਕਈ ਸਾਲ ਹੋ ਗਏ ਇੱਥੇ ਸਤਸੰਗ ਦਾ, ਤੈਨੂੰ ਇੱਕ ਪਰਮਾਨੈਂਟ ਫੀਚਰ ਬਣ ਗਿਆ ਹੈ। ਇਹ ਸਿਰਫ ਤਿੰਨ ਐਸੇ ਪ੍ਰੋਗਰਾਮ ਨੇ ਜਿੱਥੇ ਹੁਣ ਵੀ ਮੈਂ ਕੀਰਤਨ ਕਰਦਾ। ਇੱਕ ਤਾਂ ਧਮੋਟ ਦਾ ਹੈ, ਇੱਥੇ ਤਾਂ ਮੈਂ ਕਰਿਆ ਹੋਇਆ ਵੀ ਆਖਰੀ ਦਮ ਥਾਈ ਕੀਰਤਨ ਕਰਨਾ। ਦੂਸਰਾ ਘਨੌਰ ਦਾ, ਪਟਿਆਲੇ ਦੇ ਨੇੜੇ ਹੈ, ਪਰਲੇ ਪਾਸੇ ਬਹੁਤ ਪਛੜੇ ਹੋਏ ਲੋਕ ਸੀ। ਤੀਸਰਾ ਦੁਆਬੇ ਵਿੱਚ ਹੈ, ਬਹਿਰਾਮ ਦਾ। ਬਹਿਰਾਮ ਦੇ ਵਿੱਚ ਵੀ ਉਹ ਦੁਆਬੇ ਵਾਲਿਆਂ ਕੋਲ ਪੈਸਾ ਜ਼ਿਆਦਾ ਹੈ ਸਾਡੇ ਨਾਲੋਂ, ਕਿਉਂਕਿ ਉਹਨਾਂ ਦੇ ਬੱਚੇ ਸਾਰੇ ਫੌਰਨ 'ਚ ਗਏ ਹੋਏ ਨੇ। ਕੋਈ ਘਰ ਨਹੀਂ ਜਿਹੜਾ ਉੱਥੇ ਖੁੱਲ੍ਹਾ ਹੋਵੇ, ਤਾਲੇ ਲੱਗੇ ਹੋਏ ਨੇ। ਜੇ ਬੈਠੇ ਨੇ ਤਾਂ ਬਿਰਧ ਬੈਠੇ ਨੇ ਉਹਨਾਂ 'ਚ। ਉਹਨਾਂ ਦੇ ਅਖਬਾਰ ਪੜ੍ਹੀ ਜਾਣਾ, ਪੈਸਾ ਸਿਖਾਉਣਾ, ਉਹਨਾਂ ਕੁਛ ਬਿਰਤੀ ਹੋਰ ਤਰ੍ਹਾਂ ਦੀ ਸੀ ਉਹਨਾਂ ਦੀ। ਉੱਥੇ ਵੀ ਜਦ ਅਸੀਂ ਗਏ ਫਿਰ ਤਰਨ ਸਿੰਘ ਬਣਨ ਲੱਗੇ, ਫਿਰ ਪਿਆਰ ਪਿਆ, ਉੱਥੇ ਮੈਂ ਕੀਰਤਨ ਕਰਦਾ। ਚੌਥਾ ਮੈਂ ਹੁਣ ਨਵਾਂ ਸੈਂਟਰ ਹੈ ਜਲੰਧਰ ਦੇ ਨਾਲ ਫੁੱਲੜੀਵਾਲ। ਜਦੋਂ ਮੈਂ ਅਮਰੀਕਾ ਗਿਆ ਉੱਥੇ ਦੇ ਸਾਰੇ ਹੀ ਪ੍ਰੇਮ, ਮੈਂ ਕੋਈ ਪਿੰਡ 'ਚ ਛੱਡ ਕੇ ਹੀ ਨਹੀਂ ਆਏ, ਤੁਸੀਂ ਸਭ ਇੱਥੇ ਹੀ ਆ ਗਏ। ਉਹ ਕਹਿੰਦੇ ਸਾਡੇ ਤੁਸੀਂ ਕਰੋ, ਉੱਥੇ ਵੀ ਕਰਿਆ, ਬਹੁਤ ਭਾਰੀ ਵੱਡਾ ਦੀਵਾਨ ਲੱਗਦਾ। ਸੋ ਇਹ ਭਾਗਾਂ ਦੀ ਗੱਲ ਹੋਇਆ ਕਰਦੀ ਹੈ। ਬਾਕੀ ਆ ਵੀ ਕੀਰਤਨ ਲਖਵੀਰ ਸਿੰਘ ਹੋਣੀ ਕਰਦੇ ਨੇ ਸਾਰੇ ਹਰ ਥਾਂ ਦੇ ਉੱਤੇ, ਮੈਂ ਘੱਟੇ ਹੀ ਜਾਣਾ ਚਾਹੁੰਦਾ ਵੀ ਨਹੀਂ ਹਾਂ, ਸਿਰਫ ਇੱਥੇ ਹੀ ਆਉਣਾ ਤੁਹਾਡੇ ਦਰਸ਼ਨ ਕਰਨ ਵਾਸਤੇ। ਸੋ ਪਿਆਰ ਦੇ ਨਾਲ ਜੋ ਆਪਾਂ ਬਚਨ ਕਰਨੇ ਨੇ, ਉਹ ਕਈ ਰੂਟੀਨ ਦੀਆਂ ਗੱਲਾਂ ਨਹੀਂ ਮੈਂ ਕਰਨਾ ਆ, ਮੈਂ ਗੱਲ ਦਿਲ ਦੀ ਕਰਨਾ ਆ। ਉਹ ਆ ਵੀ ਜੀਵਨ ਬੇਨਤੀ ਕਰੀਏ ਵੀ ਹੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ, ਇੱਥੇ ਤੁਹਾਡੇ ਚਰਨ ਪਏ ਹੋਏ ਨੇ, ਸਾਡਾ ਜੀਵਨ ਲੇਖੇ 'ਚ ਲਾ ਲਓ। ਲੇਖੇ ਨੂੰ ਸਾਰੇ ਹੀ ਜਾਣਦੇ ਹਾਂ, ਆਪਾਂ ਲੇਖਾ ਪੱਤਾ ਕਢਾਉਂਦੇ ਹਾਂ ਵੀ ਸਾਡਾ ਕੱਢੋ ਹਿਸਾਬ ਕਿਤਾਬ। ਉਹਦੇ 'ਚ ਵੀ ਗੁਰੂ ਦੇ ਲੇਖੇ ਕਿਵੇਂ ਲੱਗ ਸਕਦਾ? ਕਹਿੰਦੇ ਉਮਰੋਹਾਂ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ, ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਉਜਰੇ ਸੰਤੇ ਹੋਏ। ਜੇ ਤਾਂ ਬੰਦਗੀ ਦੇ ਵਿੱਚ ਲੰਘਦੀ ਹੈ, ਨਾਮ ਜਪਣ 'ਚ ਲੰਘਦੀ ਹੈ, ਸੇਵਾ ਕਰਨ ਵਿੱਚ ਲੰਘਦੀ ਹੈ, ਉਹ ਤਾਂ ਸਮਾਂ ਸਾਡਾ ਲੇਖੇ 'ਚ ਪੈ ਜਾਂਦਾ। ਜਿਹੜਾ ਸਾਡਾ ਸਮਾਂ ਝਗੜੇ ਝਾਟਿਆਂ ਇੱਧਰ ਦੀਆਂ ਉੱਧਰ ਦੀਆਂ ਗੱਲਾਂ ਸੋਚਦੇ ਹਾਂ, ਕਬੀਲਦਾਰੀ ਦੀਆਂ ਗੱਲਾਂ ਸੋਚਦੇ ਹਾਂ, ਤਮਾਸ਼ੇ ਦੇਖਦੇ, ਸੈਰ ਸਪਾਟੇ ਕਰਦੇ, ਐਵੇਂ ਹੀ ਬੈਠੇ ਫਜ਼ੂਲ ਗੱਲਾਂ ਕਰੀ ਜਾਂਦੇ, ਉਹਦੇ ਲੇਖੇ 'ਚ ਪੈਂਦਾ, ਉਹ ਦਰਗਾਹ 'ਚ ਨਹੀਂ ਲੇਖੇ 'ਚ ਪਿਆ ਕਰਦਾ। ਇਸ ਕਰਕੇ ਆਏ ਤਾਂ ਅਸੀਂ ਖੱਟਣ ਵਾਸਤੇ ਹਾਂ, ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ, ਕਿਤ ਖਬਕੜੇ ਸਭ ਮੁੱਕਦੀ ਚੱਲੀ ਰਹਿਣ, ਤੇਰੀ ਉਮਰ ਮੁੱਕਦੀ ਚਲੀ ਜਾ ਰਹੀ ਹੈ। ਕੋਈ ਸਮਾਂ ਸੀ ਮੈਂ ਇੱਥੇ ਖੇਡਦੇ ਹੁੰਦੇ, ਇੱਥੇ ਸਾਨੂੰ ਭੇਜ ਦਿੰਦੇ ਸੀ ਜਿੱਥੇ ਆਪਾਂ ਬੈਠੇ ਹਾਂ, ਇੱਥੇ ਮੱਕੀਆਂ ਕੁੱਟਦੇ ਹੁੰਦੇ, ਵਿਹਲ ਹੁੰਦਾ ਹੀ ਨਹੀਂ ਸੀ ਧਮੋਟ 'ਚ, ਹੁਣ ਤਾਂ ਹੋਰ ਤਰ੍ਹਾਂ ਦੀ ਹਾਲਤ ਹੈ। ਸਾਨੂੰ ਕਹਿ ਦੇਣਾ ਵੀ ਉੱਥੇ ਰਾਖੀ ਪਵੋ ਮੱਕੀ ਦੀ, ਅਸੀਂ ਸਾਰੀ ਰਾਤ ਡਰੀ ਜਾਣਾ ਇੱਥੇ ਵੀ ਇੱਥੇ ਭੂਤ ਪਾਤ ਹੋਣਗੇ, ਸਾਨੂੰ ਭੇਜ ਦਿੱਤਾ। ਉਹੀ ਥਾਂ ਹੁਣ ਪਵਿੱਤਰ ਬਣੀ ਹੋਈ ਆ, ਸਤਸੰਗ ਹੁੰਦਾ, ਗੁਰੂ ਮਹਾਰਾਜ ਦੇ ਚਰਨ ਪੈ ਗਏ, ਜਿੰਨੀਆਂ ਰੂਹਾਂ ਸੀ ਇੱਥੇ ਭਟਕਦੀਆਂ ਸਾਰਿਆਂ ਦੀ ਕਲਿਆਣ ਹੋ ਚੁੱਕੀ ਆ। ਸੋ ਫਿਰ ਅਸੀਂ ਆਪਣੀ ਕਲਿਆਣ ਵਾਸਤੇ ਕੋਸ਼ਿਸ਼ ਕਰਦੇ ਹਾਂ। ਸੋ ਅਸੀਂ ਬੇਨਤੀ ਕਰੀਏ ਵੀ ਹੇ ਗੁਰੂ ਛੇਵੇਂ ਪਾਤਸ਼ਾਹ, ਇਸ ਪਿੰਡ 'ਚ ਤੁਹਾਡੇ ਚਰਨ ਪਏ ਨੇ, ਤੁਸੀਂ ਸਾਡਾ ਜੀਵਨ ਲੇਖੇ ਵਿੱਚ ਲਾ ਦਿਓ, ਐਸਾ ਨਾ ਹੋਵੇ ਕਿ ਐਵੇਂ ਹੀ ਲੰਘ ਜਾਵੇ। ਇਹ ਬੜਾ ਕੀਮਤੀ ਹੈ, ਇੱਕ ਇੱਕ ਸਾਸ ਇਹਦਾ ਕੀਮਤੀ ਹੈ, ਕਿਸੇ ਭਾਅ ਨਹੀਂ ਇਹ ਮਿਲਦਾ। ਇੱਕ ਸਵਾਸ ਦੇ ਲੈਣ ਜਾਓ, ਇਕੱਲੇ ਮੈਂ ਉੱਥੇ ਸੁਣਾਇਆ ਸੀ, ਇੱਕ ਬਾਦਸ਼ਾਹ ਹੋਇਆ ਸਿਕੰਦਰ, ਉਹਨੇ ਭਾਰਤ ਵਰਸ਼ 'ਤੇ ਅੱਜ ਤੋਂ 2300 ਸਾਲ ਪਹਿਲਾਂ ਹੱਲਾ ਕਰਿਆ ਸੀ। ਉਸ ਵੇਲੇ ਪੰਜਾਬ ਦੇ ਵਿੱਚ ਦੁਆਬੇ ਦਾ ਰਾਜਾ ਹੋਇਆ ਕਰਦਾ ਸੀ, ਰਾਜਾ ਪੋਰਸ। ਇੱਥੇ ਜਿੱਥੇ ਆਪਾਂ ਵੱਸਦੇ ਹਾਂ, ਇੱਥੇ ਦਾ ਰਾਜਾ ਹੁੰਦਾ, ਰਾਜਾ ਨਹੀਂ ਸੀ ਹੁੰਦਾ, ਪ੍ਰੈਜੀਡੈਂਟ ਹੁੰਦਾ, ਉਹਦਾ ਨਾਂ ਰਣ ਸਿੰਘ ਸੀਗਾ। ਇੱਥੇ ਜਿਹੜਾ ਇਹ ਇਲਾਕਾ ਸੀ, ਇਹ ਰਾਜਿਆਂ ਦੇ ਥੱਲੇ ਨਹੀਂ ਸੀ, ਇਹ ਪੰਚਾਇਤੀ ਰਾਜ ਸੀਗਾ ਇੱਥੇ, ਪਾਰਲੀਮੈਂਟ ਦਾ। ਉਹ ਸਿਕੰਦਰ ਆਇਆ, ਉਸਨੇ ਬੜੇ ਰਾਜਿਆਂ ਨੂੰ ਸ਼ਿਕਸਤ ਦਿੰਦਾ ਤੁਰਿਆ ਆਇਆ, ਇਰਾਨ ਨੂੰ ਵੀ ਸ਼ਿਕਸਤ ਦੇ ਤੀ, ਅੰਬੀ ਰਾਜੇ ਨੂੰ ਵੀ ਦੇ ਤੀ, ਟੈਕਸਲਾ ਦੇ ਨੂੰ, ਪੋਰਸ ਦੇ ਜਿਹੜਾ ਪੋਰਸ ਸੀਗਾ ਇਹ 2.5-3 ਮਹੀਨੇ ਅੜਿਆ, ਉਹਦੀਆਂ ਫੌਜਾਂ ਨੂੰ ਪਤਾ ਲੱਗ ਗਿਆ ਵੀ ਹਿੰਦੁਸਤਾਨ ਵਿੱਚ ਕੋਈ ਐਵੇਂ ਨਹੀਂ ਬੈਠੇ ਮਿੱਟੀ ਦੇ ਮਾਰੋ, ਇਹ ਭਾਰਤ ਵਰਸ਼ ਦੇ ਸੂਰਮਿਆਂ ਨਾਲ ਲੜਨਾ ਬੜਾ ਮੁਸ਼ਕਿਲ ਹੈ। ਉਹਨਾਂ ਨੇ ਜਵਾਬ ਦੇ ਦਿੱਤਾ ਵੀ ਹੁਣ ਅਸੀਂ ਕਹਾਂ ਨਹੀਂ ਲੰਘਣਾ। ਸਿਕੰਦਰ ਜ਼ੋਰ ਲਾਉਂਦਾ ਵੀ ਮੈਂ ਤਾਂ ਘਰੋਂ ਇਹ ਕਰਕੇ ਆਇਆ ਫੈਸਲਾ ਵੀ ਦੁਨੀਆ ਸਾਰੀ ਫਤਿਹ ਕਰਨੀ ਹੈ, ਤੁਹਾਨੂੰ ਰੁਕਾਵਟ ਕੀ ਪਈ ਹੈ? ਉਹ ਕਹਿੰਦੇ ਵੀ ਨਿੱਕਾ ਜਿਹਾ ਦੁਆਬਾ ਹੈ, ਇੱਕ ਪਾਸੇ ਰਾਵੀ ਹੈ, ਇੱਕ ਪਾਸੇ ਬਿਆਸ ਹੈ, ਇਹਦੇ 'ਚ ਕਿੰਨੀ ਕੁ ਵਾਦੀ ਹੈ ਜਿਹਨੂੰ ਮਾਝਾ ਕਹਿੰਦੇ ਨੇ ਅੱਜ ਕੱਲ੍ਹ। ਇਹਨਾਂ ਨੇ ਸਾਨੂੰ 2.5 ਮਹੀਨੇ ਗਾਂ ਨਹੀਂ ਤੁਰਨ ਦਿੱਤਾ, ਬਹੁਤ ਸਾਰਾ ਨੁਕਸਾਨ ਕਰਿਆ, ਗਾਹਾਂ ਦਾ ਹਿੰਦੁਸਤਾਨ ਖੁੱਲ੍ਹਾ ਪਿਆ, ਅਤੇ ਇਹਦੇ ਗਾਹਾਂ ਫਿਰ ਪੰਚਾਇਤੀ ਰਾਜ ਹੈ, ਉੱਥੇ ਤਾਂ ਰਾਜਾ ਕੋਈ ਨਹੀਂ, ਉਹ ਤਾਂ ਲੋਕ ਸਾਰੇ ਹੀ ਰਾਜੇ ਨੇ, ਉਹਨਾਂ ਨਾਲ ਨਹੀਂ ਸੱਤੇ ਲੜਨ ਦਾ, ਰਾਜਿਆਂ ਨਾਲ ਲੜਾ ਲਓ। ਉਹ ਵਾਪਸ ਚਲਿਆ ਗਿਆ, ਵਾਪਸ ਜਾ ਕੇ ਬਾਬਲ ਕੁੰਟੀ ਸਮੁੰਦਰ ਦੇ ਰਾਹ ਗਿਆ, ਪਹਿਲਾਂ ਪੈਦਲ ਆਇਆ ਸੀ। ਬਾਬਲ ਕੁੰਟੀ ਜਾ ਕੇ ਉਸਨੇ ਇਸ਼ਨਾਨ ਕਰ ਲਿਆ ਅਤੇ ਬਿਮਾਰ ਹੋ ਗਿਆ, ਗਰਮ ਸਰਦ ਹੋ ਗਿਆ। ਉਹਦੇ ਮਨ ਵਿੱਚ ਬੜੀਆਂ ਚਾਓ ਹੈ ਵੀ ਮੈਂ ਆਪਣੀ ਮਾਂ ਨੂੰ ਮਿਲੂੰਗਾ, ਉਹਨੂੰ ਦੱਸੂ ਵੀ ਇੰਨੇ ਰਾਜੇ ਫਤਿਹ ਕਰੇ, ਕਿਉਂਕਿ 20 ਸਾਲ ਦੀ ਉਮਰ 'ਚ ਨਿਕਲਿਆ ਸੀ, 32 ਸਾਲ ਸੀ ਉਸ ਨੂੰ ਜਾ ਰਿਹਾ। ਉਸਨੇ ਬਿਮਾਰ ਹੋਇਆ ਤਾਂ ਜੋਸ਼ੀ ਬੁਲਾ ਲਏ ਵੀ ਮੈਨੂੰ ਦੱਸੋ ਵੀ ਮੈਂ ਮੇਰੀ ਉਮਰ ਕਿੰਨੀ ਹੈ, ਮੇਰੀ ਮੌਤ ਕਿਵੇਂ ਹੋਏਗੀ। ਜੋਸ਼ੀਆਂ ਨੇ ਹਿਸਾਬ ਕਿਤਾਬ ਜੋੜਿਆ ਲੇਕਿਨ ਦੱਸ ਨਾ ਸਕੇ ਸਹੀ ਗੱਲ, ਜੇ ਦੱਸੀ ਤਾਂ ਜੋਸ਼ੀਆਂ ਨੂੰ ਖੁਦ ਸਮਝ ਨਾ ਆਈ। ਕਹਿਣ ਲੱਗੇ ਜਿਵੇਂ ਸਮਝ ਆਈ ਉਵੇਂ ਦੱਸੋ। ਕਹਿਣ ਲੱਗੇ ਬਾਦਸ਼ਾਹ, ਜਿਸ ਦਿਨ ਧਰਤੀ ਲੋਹੇ ਦੀ ਬਣ ਜਾਏਗੀ ਅਤੇ ਸਮਾਨ ਸੋਨੇ ਦਾ ਹੋ ਜਾਏਗਾ, ਉਸ ਦਿਨ ਤੇਰੀ ਮੌਤ ਹੋਏਗੀ। ਨਹੀਂ ਗਲਤ ਹੈ, ਨਾ ਕਦੇ ਧਰਤੀ ਲੋਹੇ ਦੀ ਬਣੀ ਹੈ, ਨਾ ਸਮਾਨ ਸੋਨੇ ਦਾ ਬਣਿਆ। ਅਖੀਰ ਗੱਲ ਵਿਚਾਲੇ ਰਹਿ ਗਈ, ਚੱਲਦੇ ਚੱਲਦੇ ਉਹਨੂੰ ਗਸ਼ ਪਈ, ਅੰਗ ਰਕਸ਼ਕ ਨਾਲ ਨੇ ਘੋੜੇ ਤੋਂ ਗਿਰ ਗਿਆ। ਉਹਨਾਂ ਉੱਥੇ ਦਰਖਤ ਕੋਈ ਨਹੀਂ ਸੀ, ਉੱਥੇ ਹੀ ਲੰਮਾ ਪਾਤਾ, ਧਰਤੀ ਹੇਠਾਂ ਗਰਮ ਸੀ, ਉਹਦੀ ਸੰਜੋਹ ਲਾ ਕੇ ਜਰਾ ਬਖਤਰ ਜੀ ਨੂੰ ਕਹਿੰਦੇ ਨੇ ਉਹ ਥੱਲੇ ਵਿਛਾਤੇ, ਉਹਦੇ ਉੱਤੇ ਪਾਤਾ ਉਹਨੂੰ। ਮੂੰਹ 'ਤੇ ਧੁੱਪ ਲੱਗ ਰਹੀ ਸੀ, ਉਹਦਾ ਬਰਛਾ ਲੈ ਕੇ ਉਹਦੀ ਉਹ ਢਾਲ ਟੰਗ ਦਿੱਤੀ, ਉਹ ਸੋਨੇ ਨਾਲ ਬੜੀ ਹੋਈ ਢਾਲ ਸੀ। ਉਹ ਜਦ ਦਵਾਈ ਦੇ ਕੇ ਉਹਨੇ ਉਹਨੂੰ ਹੋਸ਼ ਆਈ, ਉਹਨੇ ਦੇਖਿਆ ਉਹ ਕਿੰਨਾ ਹੁਣ ਸੋਨੇ ਰੰਗੀਆਂ, ਹੇਠਾਂ ਹੱਥ ਮਾਰ ਕੇ ਦੇਖਿਆ, ਉਹਨੇ ਗੱਲ ਹੈ ਵੀ ਆ ਹੀ ਆ ਮੇਰਾ ਅੰਤ ਸਮਾਗ। ਅੰਤ ਸਮੇਂ ਨੂੰ ਸਾਰੇ ਖੁਸ਼ੀ ਨਾਲ ਨਹੀਂ ਲੈਂਦੇ, ਜਿਹਨੇ ਇੱਥੇ ਬਾਜੀ ਹਾਰੀ ਹੈ ਉਹ ਤਾਂ ਰੋਂਦਾ ਜਾਂਦਾ, ਜਿਹਨੇ ਬਾਜੀ ਜਿੱਤ ਲਈ ਇੱਥੇ ਆ ਕੇ ਬੇਅੰਤ ਨਾਮ ਦਾ ਧਨ ਇਕੱਠਾ ਕਰ ਲਿਆ ਉਹ ਖੁਸ਼ੀਆਂ ਨਾਲ ਜਾਂਦਾ। ਉਹ ਆਪਣੇ ਘਰ ਨੂੰ ਵਾਪਸ ਜਾਂਦਾ ਜਿਵੇਂ ਬੱਚੇ ਆ ਗਏ ਹੋਏ ਨੇ ਅਮਰੀਕਾ ਅਤੇ ਕਨੇਡਾ, ਇਹ ਸਾਰੀ ਜ਼ਿੰਦਗੀ ਦੇ ਵਿੱਚ ਪੈਸਾ ਕਮਾ ਕੇ ਜਦੋਂ ਘਰ ਨੂੰ ਆਉਣਗੇ ਤਾਂ ਇਹ ਖੁਸ਼ ਹੋਣਗੇ ਵੀ ਸਾਡੇ ਕੋਲ ਤਾਂ ਕਰੋੜਾਂ ਰੁਪਈਆ ਹੈ, ਵੀ ਸਾਨੂੰ ਕਹਿੰਦਾ ਅਸੀਂ ਉੱਥੇ ਜਾ ਕੇ ਫਟਾਫਟ ਸੈੱਟ ਹੋ ਜਾਣਾ। ਇਸ ਤਰ੍ਹਾਂ ਇਹ ਜੀਵ ਹੈ ਸੰਸਾਰ 'ਚ ਆਉਂਦਾ, ਇੱਕ ਤਾਂ ਉਹ ਜਾਂਦੇ ਨੇ ਜਿਹੜੇ ਦੋਵੇਂ ਹੱਥ ਝਾੜ ਕੇ ਚਲੇ ਜਾਂਦੇ ਨੇ ਜਵਾਰੀਏ, ਇੱਕ ਉਹ ਹੈ ਜਿਹੜੇ ਨਾਮ ਦੇ ਧਨ ਦੇ ਪੰਨਾ ਬੰਨ ਕੇ ਲੈ ਜਾਂਦੇ ਨੇ ਨਾਲ, ਬੇਅੰਤ ਪੁੰਨ ਨਾਲ ਲੈ ਜਾਂਦੇ। ਪਰ ਜਿਹਨਾਂ ਦੇ ਪੱਲੇ ਪੁੰਨ ਹੁੰਦਾ ਉਹ ਖੁਸ਼ ਹੁੰਦੇ ਜਾਂਦੇ ਨੇ, ਜਿਹਨਾਂ ਨੇ ਗਲਤ ਕੰਮ ਕਰੇ ਹੁੰਦੇ ਨੇ ਉਹ ਫਿਰ ਅਫਸੋਸ ਵਿੱਚ ਜਾਂਦੇ ਨੇ। ਸੋ ਸਿਕੰਦਰ ਨੇ ਲੜਾਈਆਂ ਹੀ ਲੜੀਆਂ ਸੀ, ਨੇ ਕੰਮ ਤਾਂ ਕੋਈ ਕਰਿਆ ਨਹੀਂ ਸੀ। ਉਹਨੇ ਹਕੀਮਾਂ ਨੂੰ ਕਿਹਾ ਕਿ ਮੈਨੂੰ ਤੁਸੀਂ ਮੇਰੀ ਮਾਂ ਤੱਕ ਪਹੁੰਚਾ ਦਿਉ, ਕੋਈ ਇਹੋ ਜਿਹੀ ਦਵਾਈ ਦਿਉ। ਫਿਰ ਇਹ ਗੱਲ ਚੱਲਦੇ ਚੱਲਦੇ ਇੱਥੇ ਆ ਗਿਆ, ਤੁਹਾਨੂੰ ਸਾਰਾ ਰਾਜ ਦਿੰਦਾ। ਵੱਡੇ ਹਕੀਮ ਨੇ ਕਿਹਾ ਕਹਿੰਦੇ ਬਾਦਸ਼ਾਹ ਜੇ ਤੂੰ ਸਾਨੂੰ ਨਾ ਧਰਤੀ ਦਾ ਰਾਜ ਤਾਂ ਇੱਕ ਪਾਸੇ ਰਿਹਾ, ਪਤਾਲ ਦਾ ਅਤੇ ਅਸਮਾਨਾਂ ਦਾ ਵੀ ਦੇਵੇਂ, 7 ਅਸਮਾਨ ਨੇ 7 ਪਤਾਲ ਨੇ ਇਸ ਪਲੈਨਟ ਦੇ, ਜੇ ਤੂੰ ਇਹ ਵੀ ਦੇਵੇਂ ਤਾਂ ਤੈਨੂੰ ਅਸੀਂ ਹੁਣ ਇੱਕ ਸਵਾਸ ਜ਼ਿਆਦਾ ਨਹੀਂ ਦਵਾ ਸਕਦੇ, ਤੇਰੇ ਪ੍ਰਾਣਾਂ ਦੀ ਗੰਢ ਨਾਭੀ ਜੋ ਖੁੱਲ੍ਹ ਚੁੱਕੀ ਹੈ। ਉਸ ਵੇਲੇ ਸਿਕੰਦਰ ਬਹੁਤ ਰੋਇਆ, ਉਹਨੇ ਕਿਹਾ ਜੇ ਮੈਨੂੰ ਇਹ ਪਤਾ ਹੁੰਦਾ ਵੀ ਮੇਰੇ 3 ਲੋਕਾਂ ਦਾ ਰਾਜ ਇੱਕ ਸਵਾਸ ਨਹੀਂ ਦਵਾ ਸਕਦਾ, ਫਿਰ ਮੈਨੂੰ ਪਹਿਲਾਂ ਪਤਾ ਲੱਗਦਾ ਵੀ ਸਵਾਸ ਦੀ ਕਿੰਨੀ ਕੀਮਤ ਹੈ। ਮਹਾਰਾਜ ਕਹਿੰਦੇ ਨੇ ਸਵਾਸ ਦੀ ਕੀਮਤ ਜੇ ਜਾਣਨੀ ਹੈ ਨਾ
అజయ మల్ నువ్వు పుచ్చు. అజయ మల్కు అంతకాలమే నారాయణ శుద్ధ ఐ జాగత్ కో జో ఈశ్వర్ మాంచత్ సోగత్ చేనమే పై చేన కానీ నీ అక్క దాంక సారీ జిందగీ ఉన్న పాప కరే. ਬ੍ਰਾਹਮਣ ਦਾ ਲੜਕਾ ਸੀ, ਪੇਸ਼ਵਾ ਦੇ ਰਹਿੰਦਾ ਸੀ, ਬੇਅੰਤ ਪਾਪ ਕਰੇ, ਪੰਛੀਆਂ ਨੂੰ ਮਾਰ ਮਾਰ ਖਾਂਦਾ ਸੀ, ਜਾਲ ਲੈ ਕੇ ਬਹਿ ਜਾਂਦਾ ਸੀ, ਪੰਡਤਾਈ ਛੱਡ ਦਿੱਤੀ. ਅਤੇ ਅੰਤ ਖਾਲ ਜਦ ਦੂਤ ਦੇਖੇ ਉਸ ਵੇਲੇ ਪੁੱਤਰ ਦਾ ਨਾਂ ਮਹਾਂਪੁਰਸ਼ਾਂ ਨੇ ਨਾਰਾਇਣ ਰੱਖਿਆ ਹੋਇਆ ਸੀ. ਉਹਨੇ ਨਾਰਾਇਣ ਕਹਿ ਕੇ ਆਵਾਜ਼ ਮਾਰੀ ਆਪਣੇ ਪੁੱਤਰ ਨੂੰ, ਅਜਾ ਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੁਲਾਏ. ਲੇਕਿਨ ਨਾਰਾਇਣ ਕਹਿੰਦੇ ਉਹਦਾ ਧਿਆਨ ਵਾਹਿਗੁਰੂ ਵੱਲ ਚਲਿਆ ਗਿਆ. ਵਾਹਿਗੁਰੂ ਤਾਂ ਅਸੀਂ ਵੀ ਕਹਿੰਦੇ ਹਾਂ ਸਾਡਾ ਧਿਆਨ ਨਹੀਂ ਜਾਂਦਾ, ਕਿਉਂਕਿ ਸਾਨੂੰ ਪਤਾ ਨਹੀਂ ਹੈ ਵੀ ਵਾਹਿਗੁਰੂ ਵੱਲ ਧਿਆਨ ਕਿਵੇਂ ਜਾਈਦਾ. ਕਹਿ ਤਾਂ ਦਿੰਦੇ ਹਾਂ ਮੂੰਹ ਦੇ ਨਾਲ, ਵਾਹਿਗੁਰੂ ਵਾਹਿਗੁਰੂ ਕਰ ਭਾਈ, ਵਾਹਿਗੁਰੂ ਵਾਹਿਗੁਰੂ ਕਰ, ਨਾ ਕਹਿਣ ਵਾਲੇ ਨੂੰ ਪਤਾ, ਕਰਨ ਵਾਲੇ ਨੂੰ ਪਤਾ, ਕਿਉਂਕਿ ਅਸੀਂ ਉਹਦੀ ਹਾਜ਼ਰੀ ਨਹੀਂ ਮੰਨਦੇ ਵਾਹਿਗੁਰੂ ਦੀ, ਗੈਰ ਹਾਜ਼ਰ ਮੰਨਦੇ ਹਾਂ. ਇੱਕ ਐਵੇਂ ਰਸਮ ਪਈ ਹੋਈ ਹੈ ਵੀ ਤੂੰ ਰਾਮ ਜਪ, ਤੂੰ ਵਾਹਿਗੁਰੂ ਵਾਹਿਗੁਰੂ ਕਰ. ਉਹਨੇ ਜਦ ਨਾਰਾਇਣ ਕਹਿ ਕੇ ਆਵਾਜ਼ ਮਾਰੀ, ਉਹਦਾ ਸਾਹ ਇੱਕੋ ਰਹਿ ਗਿਆ ਸੀ. ਉਹਨੇ ਉਸੇ ਵੇਲੇ ਪਰਮੇਸ਼ਰ ਵੱਲ ਧਿਆਨ ਚਲਿਆ ਗਿਆ, ਜਿਹੜਾ ਸਾਰੇ ਪਰਿਪੂਰਨ ਤੁਹਾਡੇ ਅੰਦਰ ਬਾਹਰ ਹਰੇਕ ਦੇ ਨਾਲ ਹੈ. ਸਾਨੂੰ ਧਿਆਨ ਨਹੀਂ ਉਹਦਾ, ਭੁੱਲੇ ਰਹਿੰਦੇ ਹਾਂ. ਇਸੇ ਕਰਕੇ ਗੁਰੂ ਮਹਾਰਾਜ ਨੇ ਸਿਮਰਨ ਨੂੰ ਮਹੱਤਤਾ ਦਿੱਤੀ ਹੈ. ਸੁਖਮਨੀ ਸਾਹਿਬ ਦੇ ਅੰਦਰ ਪਹਿਲੀ ਅਸ਼ਟਪਦੀ ਸਿਮਰਨ ਦੀ ਹੈ. ਸਿਮਰਨ ਕਹਿੰਦੇ ਨੇ ਯਾਦ ਕਰਨ, ਵੀ ਤੂੰ ਯਾਦ ਵਿੱਚ ਵਸਾ, ਵਾਹਿਗੁਰੂ ਤੇਰੇ ਨਾਲ, ਅੰਦਰ ਵੀ ਤੇਰੇ ਹੈ ਅਤੇ ਬਾਹਰ ਵੀ ਹੈ. ਇਹ ਬਸਦੀ ਨਹੀਂ ਗੱਲ, ਜ਼ੋਰ ਲਾ ਲਓ ਜਿੰਨਾ ਲੱਗਦਾ. ਜਿਹੜਾ ਕਹੇ ਮੈਂ ਵਸਾ ਲਈ, ਅਸੀਂ ਤਾਂ ਉਹਦੇ ਨਮਸਕਾਰ ਕਰਦੇ ਹਾਂ ਚਰਨਾਂ ਦੇ ਵਿੱਚ. ਤੇਰੇ ਵਰਗਾ ਤਾਂ ਕੋਈ ਸਾਧੂ ਸੰਤ ਨਹੀਂ ਜਿਹਨੇ ਵਸਾ ਲਿਆ ਪਰਮੇਸ਼ਰ ਅੰਦਰ. ਉਹ ਉਹਦੇ ਧਿਆਨ 'ਚ ਆ ਗਿਆ. ਮਹਾਰਾਜ ਕਹਿੰਦੇ ਇੱਕ ਚਿੱਤ ਜੇ ਇੱਕ ਛਿਨ ਧਿਆਇਓ ਜੀ, ਇੱਕ ਛਿਨ ਕਹਿੰਦੇ ਅੱਖ ਜਿੰਨੇ ਚਮਕੇ 'ਚ ਵੀ ਜੇ ਵਾਹਿਗੁਰੂ ਦਾ ਧਿਆਨ ਆ ਜਾਵੇ ਨਾ, ਕਾਲ ਫਸ ਕੇ ਬੀਜਣਾ ਹੈ, ਉਹ ਕਾਲ ਦੀ ਫਾਸੀ ਕੱਟ ਕੇ ਪਰ ਛੱਡ ਦਿੰਦਾ. ਉਹ ਕਹਿੰਦੇ ਅਜਾ ਮਨ ਨੂੰ ਆ ਗਈ ਇਹ, ਜਾਗਤ ਕੋ ਜੋਗੀਸ਼ਰ ਮਾਨਸਤ ਸੋ ਗਤ ਛਿਨਵੇਂ ਪਾਈ. ਅੱਖ ਦੇ ਚਮਕੇ ਜਿੰਨੇ ਚਿਰ 'ਚ ਵੱਡੇ ਵੱਡੇ ਯੋਗੀ ਜਿਹੜੇ ਪਹਾੜਾਂ 'ਚ ਜਾ ਕੇ ਗੁਫਾਵਾਂ 'ਚ ਬੈਠ ਬੈਠ ਕੇ ਤਪੱਸਿਆ ਕਰਦੇ ਆ, ਆਹ ਗੱਤ ਮਿਲ ਗਈ ਉਹਨੂੰ. ਸੋ ਸਵਾਸ ਦੀ ਕੀਮਤ ਕੋਈ ਛੋਟੀ ਨਹੀਂ ਹੈ. ਹੁਕਮ ਹੈ ਕਿ ਸਾਸ ਸਾਸ ਸਿਮਰੋ ਗੋਬਿੰਦ, ਯਾਦ ਰੱਖੋ ਵਾਹਿਗੁਰੂ ਨੂੰ. ਜੇ ਦੁਸ਼ਮਣ ਹੋਵੇ ਕੋਈ ਕਦੇ ਨਹੀਂ ਭੁੱਲਦਾ, ਉਹਨੇ ਕਹਿ ਦਿੱਤਾ ਹੋਵੇ ਵੀ ਤੂੰ ਤਕੜਾ ਹੋ ਜਾ, ਮੈਂ ਤੈਨੂੰ ਮੌਕਾ ਪਾ ਕੇ ਮਾਰ ਦੇਣਾ. ਜੇ ਕਦੇ ਭੁੱਲ ਜਾਵੇ, ਰੋਟੀ ਵੀ ਚੰਗੀ ਨਹੀਂ ਲੱਗਦੀ, ਰਾਤ ਨੂੰ ਨੀਂਦ ਨਹੀਂ ਆਉਂਦੀ, ਕਿਉਂਕਿ ਯਾਦ 'ਚ ਵੱਸ ਗਿਆ. ਵਾਹਿਗੁਰੂ ਨਹੀਂ ਵੱਸਦਾ ਯਾਦ 'ਚ, ਕਿਸੇ ਦੇ ਵੱਸਦਾ ਭਾਗਾਂ ਵਾਲੇ ਦੇ. ਗੱਲਬਾਤ ਉਹਦੀ ਬਹੁਤ ਚੱਲਦੀ ਹੈ, ਜਿੰਨੇ ਸਤਸੰਗ ਆ ਇਹੀ ਗੱਲ ਚੱਲੂ. ਸੋ ਇਸ ਤਰ੍ਹਾਂ ਦੇ ਨਾਲ ਸਤਸੰਗ ਦਾ ਜੋ ਲਾਹ ਹੈ ਸਤਸੰਗ ਜੀ, ਉਹਦੇ ਬਾਰੇ ਕੋਈ ਹਿਸਾਬ ਕਿਤਾਬ ਨਹੀਂ. ਨਾਲ ਮਹਾਰਾਜ ਨੇ ਕਿਹਾ ਬਿਨ ਭਾਗਾਂ ਸਤਸੰਗ ਨਾ ਲੱਭੈ. ਦੋ ਚੀਜ਼ਾਂ ਨੇ ਜਿਹੜੀਆਂ ਭਾਗਾਂ ਤੋਂ ਬਗੈਰ ਨਹੀਂ ਮਿਲਦੀਆਂ, ਸਵਾਰੀਆਂ ਭੇਜ ਦਿਉ. ਇੱਥੇ ਤੁਸੀਂ ਜਲੇਬੀਆਂ, ਕੋਈ ਹੋਰ ਮਠਿਆਈਆਂ ਦੇ ਲੰਗਰ ਬਣਾ ਲਓ,